ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ, ਚਾਰ ਯੁੱਗ ਕਿਹੜੇ ਹਨ, ਕੀ ਸੱਤ ਯੁੱਗ ਆਉਣਾ ਹੈ ਜਾਂ ਚਲਾ ਗਿਆ ਹੈ। ਸੱਤ ਯੁੱਗ ਤ੍ਰੇਤਾ ਦੁਆਪਰ ਪਣੀਏ, ਕਲ ਯੁੱਗ ਉਤਮ ਯੁੱਗਾ ਮਾਏ। ਰਿੱਧੀਆਂ ਸਿੱਧੀਆਂ ਦਾ ਸੰਬੰਧ ਤਾਂ ਦੇਸ਼ ਸਪੇਸ ਦੀ ਭਿੰਨਤਾ ਨੂੰ ਬਸ ਕਰਕੇ ਆਪਣੇ ਖਜ਼ਾਨਿਆਂ ਨੂੰ ਭਰਪੂਰ ਕਰਨ ਨਾਲ ਹੈ, ਪਰ ਆਓ ਹੁਣ ਚੌਹਾਂ ਯੁੱਗਾਂ ਬਾਬਤ ਵਿਚਾਰ ਕਰੀਏ। ਸਤਯੁੱਗ ਬਾਬਤ ਭਿੰਨ ਭਿੰਨ ਰਵਾਇਤਾਂ ਪ੍ਰਸਿੱਧ ਹਨ ਤੇ ਇਹ ਰਵਾਇਤਾਂ ਕਿਸੇ ਨਾ ਕਿਸੇ ਰੂਪ ਵਿਚ ਸਾਗਰ ਦੀਆਂ ਸਾਰੀਆਂ ਕੌਮਾਂ ਵਿਚ ਹਨ, ਪਰ ਦੋ ਮੋਟੀਆਂ ਗੱਲਾਂ ਇਹ ਹਨ। ਪੁਰਾਤਨ ਖਿਆਲਾਂ ਵਾਲੇ ਸਮਝਦੇ ਹਨ ਜੋ ਸਤਯੁੱਗ ਗੁਜ਼ਰ ਗਿਆ ਹੈ, ਸਤਯੁੱਗ ਵਿਚ ਕੀ ਸੀ ਇਹ ਦੱਸਣਾ ਵੀ ਮੁਸ਼ਕਲ ਹੈ, ਪਰ ਲੋਕਾਂ ਦਾ ਖਿਆਲ ਹੈ ਜੋ ਉਸ ਵੇਲੇ ਦੇ ਲੋਕ ਬੜੇ ਪ੍ਰੇਮੀ, ਸ਼ਰਧਾਲੂ, ਸੱਚੇ, ਪਵਿੱਤਰ ਤੇ ਬਲਵਾਨ ਸਨ। ਉਨ੍ਹਾਂ ਦਿਨਾਂ ਵਿਚ ਉਮਰਾਂ ਵੀ ਵੱਡੀਆਂ ਸਨ, ਲੋਕਾਂ ਦੀਆਂ ਲੋੜਾਂ ਘੱਟ ਸਨ, ਸਾਰੇ ਘਿਓ ਖਿਚੜੀ ਸਨ, ਆਪਸ ਵਿਚ ਲੜਾਈ ਪੜਾਈ ਬੜੀ ਘੱਟ ਸੀ ਤੇ ਜੇ ਲੜਾਈ ਹੋਵੇ ਤਾਂ ਸਾਰੇ ਹੀ ਰਲ ਮਿਲ ਕੇ ਦੰਡ ਸਹਿਣ ਵਾਸਤੇ ਤਿਆਰ ਹੋ ਜਾਂਦੇ ਸਨ। ਵੇਖੋ ਕਿਆ ਸੁਹਾਵਣਾ ਦ੍ਰਿਸ਼ ਹੈ, ਅਜਿਹੀਆਂ ਸ਼ੁਭ ਘਟਨਾਵਾਂ ਦਾ ਫਿਰ ਮੁੜ ਆਉਣਾ ਅਸੰਭਵ ਹੈ। ਇਸ ਕਰਕੇ ਪੁਰਾਤਨ ਟੋਲੀ ਦੇ ਪ੍ਰਾਣੀ ਆਖਦੇ ਹਨ, ਜੋ ਸਤਯੁਗ ਪਿੱਛੋਂ ਤ੍ਰੇਤਾ ਆਇਆ, ਤ੍ਰੇਤੋ ਪਿੱਛੋਂ ਦੁਆਪਰ, ਦੁਆਪਰ ਪਿੱਛੋਂ ਕਲਯੁਗ। ਇਹ ਵੀ ਖਿਆਲ ਪ੍ਰਚਲਿਤ ਹੈ ਜੋ ਸਤਯੁਗ ਵਿਚ ਸਤ, ਸੰਤੋਖ, ਦਇਆ, ਧਰਮ, ਜੋ ਧਰਮ ਦੇ ਚਾਰ ਪੱਗ ਹਨ, ਸੰਪੂਰਨ ਸਨ। ਯੁੱਗ ਜਿਉਂ ਜਿਉਂ ਬੀਤੇ ਤਿਉਂ ਤਿਉਂ ਇਕ ਇਕ ਪੈਰ ਟੁੱਟਦਾ ਗਿਆ ਤੇ ਕਲੂ ਕਾਲ ਵਿਚ ਅੱਪੜ ਕੇ ਤਾਂ ਆਪੋ ਧਾਪੀ ਬੜੇ ਜ਼ੋਰਾਂ ਵਿਚ ਹੋ ਗਈ। ਜਥਾ ਸ੍ਰੀ ਗੁਰੂ ਵਾਕ। ਕਲ ਕਾਤੇ ਰਾਜੇ ਕਸਾਈ, ਧਰਮ ਪੰਖ ਕਰ ਉੜਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੇ ਨਾਹੀਂ ਕਹਿ ਚੜਿਆ। ਹਾਂ ਪਾਲ ਬਕੁਨੀ ਹੋਈ, ਅੰਧੇਰੇ ਰਾਹ ਨਾ ਕੋਈ, ਵਿਚ ਹੋਮੇ ਕਰ ਦੁਖ ਰੋਈ, ਕਹ ਨਾਨਕ ਕਿਨ ਵਿਧ ਗਤ ਹੋਈ। ਦੂਜੇ ਪਾਸੇ ਸਾਇੰਸ ਵੇਤਾ ਪੁਰਸ਼ ਹਨ, ਉਹ ਆਖਦੇ ਹਨ ਜੋ ਮਨੁੱਖ ਸ਼੍ਰੇਣੀ ਬਾਂਦਰਾਂ ਦੀ ਵੰਸ ਤੋਂ ਉਪਜੀ ਹੈ, ਭਾਵ ਸਾਡੇ ਪੜਦਾਦਿਆਂ ਦੇ ਪੜਦਾਦੇ ਕਦੀ ਕਰੋੜਾਂ ਸਾਲ ਪਿੱਛੋਂ ਬਾਂਦਰ ਸਨ ਤੇ ਹੌਲੀ ਹੌਲੀ ਅਕਲ ਸਿੱਖ ਕੇ ਵਧਦੇ ਵਧਦੇ ਇਸ ਸਭਤਾ ਤੇ ਪੁੱਜੇ। ਗੱਲ ਕੀ, ਸਾਇੰਸ ਵਾਲੇ ਸਾਡੇ ਪਿੱਛੇ ਨੂੰ ਬੜਾ ਕਾਲਾ ਦੱਸਦੇ ਹਨ, ਇਤਨਾ ਜੋ ਅਸੀਂ ਪਸ਼ੂਆਂ ਨਾਲ ਜਾਂ ਰਲਦੇ ਹਾਂ, ਇਹ ਇਕ ਦੂਜੀ ਹੱਦ ਹੈ। ਵੇਖੋ ਪੁਰਾਤਨ ਖਿਆਲ ਤਾਂ ਸਾਡਾ ਪਿੱਛਾ ਸਤਯੁਗ ਵਾਲਾ ਬਣਾਉਂਦੇ ਸਨ, ਪਰ ਸਾਇੰਸ ਵਾਲੇ ਸਤਯੁਗ ਨੂੰ ਗਾਂਹ ਵੱਲ ਦੱਸਦੇ ਹਨ। ਤਦ ਜਦ ਸਾਇੰਸ ਹੋਰ ਤਰੱਕੀ ਕਰ ਜਾਵੇਗੀ ਤੇ ਘਰ ਘਰ ਬਿਜਲੀ ਦੇ ਲਾਟੂ, ਬਿਜਲੀ ਦੇ ਪੱਖੇ, ਮਸ਼ੀਨਾਂ ਕਰਨ ਲੱਗ ਪੈਣਗੀਆਂ, ਇਤਨਾ ਸੁਖਾਲ ਹੋ ਜਾਵੇਗਾ ਜੋ ਕੋਈ ਵੀ ਭੁੱਖਾ ਨਹੀਂ ਮਰੇਗਾ। ਗੱਲ ਕੀ, ਸਾਇੰਸ ਸਤਯੁਗ ਨੂੰ ਗਾਂਹ ਦੱਸਦੀ ਹੈ, ਪਰ ਪੁਰਾਤਨ ਪੁਰਸ਼ ਹੀ ਪਛਾਣ। ਹੁਣ ਅਸਾਂ ਇਹ ਸੋਚਣਾ ਹੈ ਜੋ ਕਿਹੜੇ ਸੱਚੇ ਹਨ। ਆਓ ਹੁਣ ਆਪਾਂ ਗੁਰਬਾਣੀ ਦੁਆਰਾ ਇਹ ਪਤਾ ਕਰਨ ਦਾ ਯਤਨ ਕਰੀਏ ਜੋ ਸਤਯੁਗ ਗਾਂਹ ਹੈ ਜਾਂ ਪਛਾਣ। ਇਸੇ ਤੋਂ ਪਹਿਲਾਂ ਇਹ ਗੱਲ ਸੋਚਣੀ ਜ਼ਰੂਰੀ ਹੈ ਜੋ ਕਲਯੁਗ, ਜੋ ਅੱਜ ਕੱਲ ਦਾ ਸਮਾਂ ਹੈ, ਉਹ ਵਾਸਤਵ ਚੰਗਾ ਹੈ ਜਾਂ ਮਾੜਾ। ਇਸ ਉਪਰ ਗੁਰਬਾਣੀ ਵਿਚ ਸਪਸ਼ਟ ਕਰਕੇ ਲਿਖਿਆ ਹੈ ਜੋ ਕਲਯੁਗ ਵਾਸਤਵ ਵਿਚ ਮਾੜਾ ਨਹੀਂ, ਇਹ ਕਿਸੇ ਗੱਲੋਂ ਜਿਸ ਨੂੰ ਅਸੀਂ ਸਤਯੁਗ ਆਖਦੇ ਹਾਂ ਉਸ ਤੋਂ ਵੀ ਚੰਗਾ ਹੈ। ਜਥਾ ਗੁਰਵਾਹਕ। ਸਤਯੁਗ ਤ੍ਰੇਤਾ ਦੁਆਪਰ ਭਣੀਏ, ਕਲਯੁਗ ਉਤਮ ਯੁਗਾ ਮਾਏ, ਐਹ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਭਾਵ ਇਹ ਕਲਯੁਗ ਹੋਰ ਯੁੱਗਾਂ ਤੋਂ ਸ੍ਰੇਸ਼ਟ ਹੈ, ਕਿਉਂਕਿ ਸਤਯੁਗ ਵਿਚ ਤਾਂ ਪ੍ਰਸਿੱਧ ਹੈ ਜੋ ਇਕ ਦਾ ਡੰਡ ਸਭ ਦੇ ਸਿਰ ਹੁੰਦਾ ਸੀ, ਪਰ ਇਸ ਯੁੱਗ ਵਿਚ ਕੋਈ ਦੂਜਾ ਕਿਸੇ ਹੋਰ ਦੀ ਥਾਂ ਨਹੀਂ ਵੱਜਦਾ। ਗੱਲ ਕੀ, ਸਾਡਾ ਅੱਜ ਕੱਲ ਦਾ ਯੁੱਗ ਵਾਸਤ ਵਿਚ ਮਾੜਾ ਨਹੀਂ, ਕਿਸੇ ਖਾਸ ਗੱਲ ਕਰਕੇ ਉਸ ਵਿਚ ਮਲੀਨਤਾ ਹੈ। ਆਓ ਵਿਚਾਰੀਏ ਜੋ ਕਲਯੁਗ ਦਾ ਸਰੂਪ ਕੀ ਹੈ। ਕੀ ਕਲਯੁਗ ਕੋਈ ਭਿਆਨਕ ਦੈਂਤ ਹੈ, ਰਾਹੂ ਵਾਂਗ ਜੋ ਸੂਰਜ ਨੂੰ ਆ ਕੇ ਹੜੱਪ ਕਰ ਲੈਂਦਾ ਹੈ? ਕੀ ਇਸਦਾ ਰਾਵਣ ਜਾਂ ਕੁੰਭਕਰਨ ਵਾਂਗ ਕੋਈ ਮਿਥਿਆ ਰੂਪ ਹੈ? ਉੱਤਰ ਹੈ ਜੋ ਇਸਦਾ ਆਪਣਾ ਰੂਪ ਕੋਈ ਖਾਸ ਨਹੀਂ, ਕਿਉਂਕਿ ਉਹ ਚੰਦ, ਸੂਰਜ ਤੇ ਤਾਰੇ ਅੱਜ ਚੜ੍ਹਦੇ ਹਨ ਜੋ ਕਰੋੜ ਸਾਲ ਪਿੱਛੋਂ ਚੜ੍ਹਦੇ ਸਨ। ਜੇ ਕਲਯੁਗ ਦਾ ਕੋਈ ਖਾਸ ਰੂਪ ਹੁੰਦਾ ਤਾਂ ਇਹ ਚੰਦ, ਤਾਰੇ ਤੇ ਸੂਰਜ ਬਦਲ ਜਾਂਦੇ, ਪਰ ਇਹ ਤਾਂ ਉਹੋ ਹੀ ਹਨ। ਜਥਾ ਸ੍ਰੀ ਗੁਰੂ ਵਾਹਕ। ਸੋਈ ਚੰਦ ਚੜੇ ਸੇ ਤਾਰੇ, ਸੋਈ ਦੁਨੀਆਂ ਤਪਤ ਰਹੇ, ਸਾ ਤਾਤੀ ਸੋ ਪੌਣ ਚਲਾਰੇ, ਜੁਗ ਜੀ ਖੇਲੇ ਥਾਮ ਕੈਸੇ। ਭਾਵ ਵੇਖੋ ਉਹ ਚੰਦ ਸੂਰਜ ਧਰਤੀ ਪੌਣ ਪਾਣੀ ਹੈ ਤੇ ਸਾਰਿਆਂ ਦੀ ਖੇਡਣ ਦੀ ਥਾਂ ਕਿਹ ਸੋਹਣੀ ਹੈ। ਅੱਗੇ ਜਾ ਕੇ ਗੁਰੂ ਮਹਾਰਾਜ ਦੱਸਦੇ ਹਨ ਜੋ ਕੱਲ ਜੋਗੋ ਦਾਤਾ ਨਹੀਂ ਜੋ ਕਿਤੇ ਤੀਰਥ ਆਦਿ ਵਿਚ ਜਾ ਕੇ ਲੋਕੇ ਬੈਠਾ ਹੈ। ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਾਂ ਨਹੀਂ ਮੈਲੋ ਸਾਰ ਨਾ ਬੈਠਾ। ਭਾਵ ਉਹ ਕਲਯੁਗ ਦੇ ਤੰਬੂ ਕਨਾਤਾਂ ਤਾਣ ਕੇ ਨਹੀਂ ਬੈਠਾ ਹੋਇਆ। ਫਿਰ ਜੇ ਕਲਯੁਗ ਦਾ ਕੋਈ ਠੋਸ ਰੂਪ ਨਹੀਂ ਤਾਂ ਉਸ ਦਾ ਸੂਖਮ ਰੂਪ ਕੀ ਹੈ? ਗੁਰੂ ਮਹਾਰਾਜ ਜੀ ਉੱਤਰ ਦਿੰਦੇ ਹਨ ਜੇ ਕੋ ਸਤ ਕਰੇ ਸੋ ਛੀਜੇ ਤਪ ਘਰ ਦਪ ਨਾ ਹੋਈ ਜੇ ਕੋ ਨਾ ਲਏ ਬਦਨਾਮੀ ਕਲ ਕੇ ਲੱਖਣ ਆਈ। ਭਾਵ ਇਹ ਜੋ ਕਲਯੁਗ ਇਹੋ ਹੈ ਜੋ ਚੰਗੇ ਨਾਲ ਮੰਦਾ ਵੀ ਇੰਬ ਚਿੰਬੜਿਆ ਹੋਇਆ ਹੈ। ਜੀਕਣ ਸਾਡੇ ਨਾਲ ਪਰਛਾਵਾਂ ਤਪ ਵਾਲੇ ਦਾ ਤਪ ਇਸ ਕਰਕੇ ਤੋੜ ਨਹੀਂ ਚੜਦਾ ਨਾਮ ਜਪਣ ਵਾਲੇ ਦਾ ਨਾਮ ਇਸ ਕਰਕੇ ਤੋੜ ਨਹੀਂ ਚੜਦਾ। ਗੱਲ ਕੀ ਇਸ ਦੁੱਧ ਵਿਚ ਜੋ ਕਾਂਜੀ ਹੈ ਇਸ ਸਿੱਟੇ ਵਿਚ ਜੋ ਕਾਲਖ ਹੈ ਉਹ ਹੋਈ ਕਲਯੁਗ ਹੈ। ਇਹ ਤੋਂ ਛੱਡ ਹੈ ਕਲਯੁਗ ਦੀ ਕੋਈ ਮਿੱਥੀ ਹੋਈ ਭਿਆਨ ਗਾਸਤੀ ਨਹੀਂ। ਗੱਲ ਕੀ ਕਲਯੁਗ ਵਿਚ ਜੋ ਸੱਚ ਨਾਲ ਝੂਠ ਸੁੱਖ ਨਾਲ ਦੁੱਖ ਹਰਖ ਨਾਲ ਸੋਗ ਦਿਨ ਦੇ ਨਾਲ ਰਾਤ ਹੈ ਬਸ ਉਹੀ ਤਾਂ ਕਲੂ ਕਾਲ ਹੈ। ਗੱਲ ਕੀ ਕੱਲ ਦਾ ਲੱਛਣ ਵਧੀ ਹੈ ਜਿਸ ਬਾਬਤ ਅਸੀਂ ਅੱਡਰੀ ਵਿਚਾਰ ਪਿੱਛੋਂ ਕਰ ਆਏ ਹਾਂ ਇੱਥੇ ਸਿਰਫ ਇਤਨਾ ਹੀ ਦੱਸਣ ਦੀ ਲੋੜ ਹੈ ਜੋ ਵਧੀ ਵਾਸਤਵ ਵਿਚ ਕੋਈ ਸ਼ੈ ਨਹੀਂ ਇਹ ਤਾਂ ਅਗਿਆਨ ਅੰਧਕਾਰ ਵਿਚ ਭਟਕਣ ਦਾ ਹੀ ਨਾਮ ਹੈ। ਜਿਕਣ ਬਿਮਾਰੀ ਵਾਸਤਵ ਵਿਚ ਕੋਈ ਸ਼ੈ ਨਹੀਂ ਕੇਵਲ ਸਰੀਰ ਦੇ ਕਿਸੇ ਹਿੱਸੇ ਦਾ ਆਪਣੇ ਕੰਮ ਤੋਂ ਖੁੰਝ ਜਾਣ ਦਾ ਨਾਮ ਹੈ। ਜੇ ਇਹ ਗੱਲ ਠੀਕ ਹੈ ਤਾਂ ਅਸੀਂ ਆਪਣੇ ਆਪ ਸੋਚ ਸਕਦੇ ਹਾਂ ਜੋ ਸਤਿਗੁਰ ਹੋ ਨਹੀਂ ਬੀਤਿਆ ਕਿਉਂਕਿ ਦਿਨ ਰਾਤ ਰੋਸ਼ਨੀ ਤੇ ਪਰਛਾਵੇਂ ਦਾ ਜੋੜ ਤਦ ਤੋਂ ਆ ਰਿਹਾ ਹੈ ਜਦ ਤੋਂ ਸ੍ਰਿਸ਼ਟੀ ਬਣੀ ਹੈ। ਪਰ ਜੇ ਸਤਿਗੁਰ ਪਿੱਛੇ ਨਹੀਂ ਸੀ ਤਾਂ ਕੀ ਅੱਗੇ ਆਵੇਗਾ? ਅਸੀਂ ਇਹ ਵੇਖ ਆਏ ਹਾਂ ਜੋ ਸਤਿਯੁਗ ਹੋ ਨਹੀਂ ਬੀਤਿਆ ਪਰ ਕੀ ਇਸਨੇ ਅੱਗੋਂ ਆਉਣਾ ਹੈ? ਕੀ ਫਿਰ ਸਾਇੰਸ ਵਾਲੇ ਸੱਚੇ ਹਨ ਜੋ ਸਤਿਗੁਰਯੁਗ ਸਾਇੰਸ ਨੇ ਹੀ ਲਿਆਉਣਾ ਹੈ? ਉੱਤਰ ਹੈ ਜੋ ਸਾਇੰਸ ਆਪਣੀ ਥਾਂ ਚੰਗੀ ਹੈ। ਵੇਖੋ ਸਾਇੰਸ ਦੁਆਰਾ ਅਸੀਂ ਮੋਟਰ ਰੇਲਾਂ ਵਿਚ ਬਹਿ ਕੇ ਸੜਕਾਂ ਕੱਛਦੇ ਹਾਂ ਜਹਾਜ਼ਾਂ ਵਿਚ ਚੜ ਕੇ ਸਮੁੰਦਰ ਪਾਰ ਟੱਪਦੇ ਹਾਂ ਤੇ ਵਾਜੂ ਮੰਡਲ ਵਿਚ ਹਵਾਈ ਜਹਾਜ਼ਾਂ ਦੁਆਰਾ ਉਡਾਰੀਆਂ ਮਾਰਦੇ ਹਾਂ। ਪਰ ਕੀ ਤੁਸੀਂ ਨੇ ਵੇਖਿਆ ਜੋ ਉਹ ਲੜਾਈ ਵੇਲੇ ਛਪਾ ਛਪ ਬਰੂਦ ਲੈ ਕੇ ਸਾਡੀ ਸੰਘੀ ਘੁੱਟਦੀਆਂ ਹਨ? ਉਹ ਜਹਾਜ਼ਾਂ ਜਥਾ ਐਡਮਨ ਲੜਾਈ ਵੇਲੇ ਦਹਿਦ ਬਣ ਕੇ ਅੱਗ ਉਬਲਦੇ ਹਨ ਤੇ ਉਹ ਹਵਾਈ ਜਹਾਜ਼ ਗੁੱਸੇ ਵਿਚ ਆ ਕੇ ਬੰਬ ਸੁੱਟ ਕੇ ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰ ਛੱਡਦੇ ਹਨ। ਗੱਲ ਕੀ ਸਾਇੰਸ ਭਾਵੇਂ ਕਿਤਨੀ ਹੀ ਤੇਜ਼ ਕਿਉਂ ਨਾ ਹੋ ਜਾਵੇ ਇਸ ਦੀ ਰੋਸ਼ਨੀ ਭਾਵੇਂ ਕਿਤਨੀ ਹੀ ਤੀਬਰ ਕਿਉਂ ਨਾ ਹੋ ਜਾਵੇ ਪਰ ਜਿੱਥੇ ਇਸ ਦੀ ਰੋਸ਼ਨੀ ਵੱਧਦੀ ਹੈ ਉੱਥੇ ਹੀ ਨਾਲ ਨਾਲ ਹਨੇਰਾ ਪਰਛਾਵਾਂ ਵੀ ਉਤਨਾ ਹੀ ਵੱਧਦਾ ਜਾਂਦਾ ਹੈ। ਇਸ ਕਰਕੇ ਸਾਇੰਸ ਵਿਚ ਆਪਣੇ ਆਪ ਸਤਿਯੁਗ ਨੇੜੇ ਲਿਆਉਣ ਦੀ ਸਮਰੱਥਾ ਨਹੀਂ ਉਲਟਾ ਸਾਇੰਸ ਕੋਲੋਂ ਤਾਂ ਸਾਦੀ ਜ਼ਿੰਦਗੀ ਕਈ ਗੱਲਾਂ ਵਿਚ ਚੰਗੀ ਹੈ ਕਿਉਂਕਿ ਥੋੜਾ ਖਾਣਾ ਤੇ ਸੁਖੀ ਰਹਿਣਾ ਭਾਵ ਪੁਰਾਤਨ ਖਿਆਲ ਕੇ ਸਤਿਯੁਗ ਬੀਤ ਗਿਆ ਹੈ ਗਲਤ ਹੈ। ਨਾਲ ਨਵਾਂ ਖਿਆਲ ਜੋ ਸਾਇੰਸ ਇਸ ਨੂੰ ਲਿਆਵੇਗੀ ਉਹ ਵੀ ਉਤਨੀ ਹੀ ਖਾਸ ਖਿਆਲੀ ਹੈ। ਫਿਰ ਕੀ ਸਤਿਯੁਗ ਹੈ ਹੀ ਨਹੀਂ? ਜੇ ਹੈ ਤਾਂ ਕਿੱਥੇ ਹੈ? ਇਸਦਾ ਉੱਤਰ ਅਸੀਂ ਅੱਗੇ ਲੱਭਾਂਗੇ। ਜੇ ਸਤਿਯੁਗ ਨਾ ਪਿੱਛੇ ਸੀ ਨਾ ਸਾਇੰਸ ਰਾਹੀਂ ਆਉਣਾ ਹੈ ਤਾਂ ਫਿਰ ਕਿਕਣ ਆਉਣਾ ਹੈ? ਇਸ ਗੱਲ ਦਾ ਉੱਤਰ ਗੁਰੂ ਮਹਾਰਾਜ ਨੇ ਹੇਠ ਲਿਖੇ ਗੁਰਵਾਕ ਵਿਚ ਖੋਲ ਕੇ ਦਿੱਤਾ ਹੈ। ਪਹਿਲਾਂ ਵੇਖੋ ਸਤਿਯੁਗ ਦੇ ਲੱਛਣ ਕੀ ਹਨ। ਸਤਿਯੁਗ ਸਭ ਸੰਤੋਖ ਸਰੀਰਾ ਪਗਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੇ ਹਰ ਗੁਣ ਗਿਆਨ ਜਿਉ ਗੁਣ ਗਿਆਨ ਪਦਾਰਥ ਹਰ ਹਰ ਕਰਤਾਰਥ ਸੋਭਾ ਗੁਰਮੁਖ ਹੋਈ ਆਂਤਰਵਾਰ ਪ੍ਰਭ ਹਰੇ ਕੋ ਦੂਜਾ ਔਰ ਨ ਕੋਈ ਹਰ ਹਰ ਲਿਵ ਲਾਈ ਹਰ ਨਾਮ ਸੁਖਾਈ ਹਰ ਦਰਗੇ ਪਾਵੇ ਮਾਨ ਜਿਉ ਸਤਿਯੁਗ ਸਭ ਸੰਤੋਖ ਸਰੀਰਾ ਪਗਚਾਰੇ ਧਰਮ ਧਿਆਨ ਜਿਉ ਭਾਵ ਸਤਿਯੁਗ ਪ੍ਰਾਣੀ ਦੀ ਉਹ ਵਾਸਤਾ ਹੈ ਜਦ ਪ੍ਰਾਣੀ ਨਾਮ ਵਿਚ ਸਾਵਧਾਨ ਹੋ ਕੇ ਸਤ ਸੰਤੋਖ ਗਿਆਨ ਧਿਆਨ ਦਇਆ ਧਰਮ ਵਿਚ ਪੱਕ ਹੋ ਜਾਂਦਾ ਹੈ। ਭਾਵ ਇਹ ਆਤਮ ਜ਼ਿੰਦਗੀ ਦਾ ਨਾਮ ਹੈ। ਇਹਦਾ ਸੰਬੰਧ ਬਾਹਰਲੇ ਕਾਲ ਨਾਲ ਇਤਨਾ ਨਹੀਂ ਜਿੰਨਾ ਕਿ ਕਾਲ ਨਾਲ ਹੈ ਕਿਉਂਕਿ ਆਤਮਾ ਤਾਂ ਨਿਰੰਤਰ ਹੈ ਉਸ ਵਿਚ ਸਦਾ ਸਦਾ ਹੁਣ ਟਰਨਲ ਨਾਉ ਹੈ ਤੇ ਗਾਹ ਨਾ ਪਛਾਣ ਦਾ ਭਿੰਨ ਭੇਦ। ਇਹ ਉਹ ਵਾਸਤਾ ਹੈ ਜਿੱਥੇ ਅੱਪੜ ਕੇ ਸਾਡੀ ਹਉਮੈ ਨਾਮ ਵਿਚ ਲੀਨ ਹੋ ਜਾਂਦੀ ਹੈ ਸਾਡੇ ਨਾਲ ਜੋ ਗਿਆਨ ਦਾ ਪਰਛਾਵਾਂ ਹੈ ਦੂਰ ਹੋ ਜਾਂਦਾ ਹੈ ਫਿਰ ਅੰਤਰਵਾਰ ਏਕੋ ਓਮਕਾਰ ਭਾਸਦਾ ਹੈ। ਅੰਤਰਵਾਰ ਹਰ ਪ੍ਰਭੇ ਕੋ ਦੂਜਾ ਅਵਰ ਨ ਕੋਈ ਗੱਲ ਕੀ ਸਤਿਯੁਗ ਆਤਮ ਜੀਵਨ ਦੀ ਉੱਚੀ ਤੇ ਸੁੱਚੀ ਚੋਟੀ ਤੇ ਅੱਪਣ ਦਾ ਨਾਮ ਹੈ। ਜਾਂ ਸਾਡਾ ਪੈਰ ਤਾਂ ਭਾਵੇਂ ਕਾਲ ਦੀ ਪੌੜੀ ਤੇ ਹੈ ਪਰ ਸਾਡਾ ਸਿਰ ਜ਼ਰੂਰ ਨਾਮ ਦੇ ਨਿਰੰਤਰ ਬੱਦਲਾਂ ਵਿਚ ਤੇ ਅਕਾਲ ਮੰਡਲ ਵਿਚ ਹੈ। ਇਹ ਹੈ ਸਾਡਾ ਆਦਰਸ਼ ਜਿਸ ਤੋਂ ਅਸੀਂ ਅਗਿਆਨ ਵਿਚ ਆ ਕੇ ਢਿਲਕ ਜਾਂਦੇ ਹਾਂ। ਵੇਖੋ ਹੁਣ ਇਸ ਆਤਮ ਕਲਾਸ਼ ਤੋਂ ਅਸੀਂ ਹੌਲੀ ਹੌਲੀ ਖਿਸ ਕੇ ਕਲਯੁਗ ਰੂਪੀ ਧਰਤੀ ਵੱਲ ਕੀਕਣ ਆਉਂਦੇ ਹਾਂ। ਗੁਰੂ ਮਹਾਰਾਜ ਤ੍ਰੇਤੇ ਯੁਗ ਦਾ ਵਰਣਨ ਦੱਸਦੇ ਹਨ। ਤ੍ਰੇਤਾ ਯੁਗ ਆਇਆ ਅੰਤਰ ਜੁਰ ਪਾਇਆ ਜਤ ਸੰਜਮ ਕਰਮ ਕੁਮਾਏ ਜੀਉ ਚੌਥਾ ਖਿਸਕਿਆ ਤ੍ਰੈ ਪੰਗਟ ਗਿਆ ਮਨ ਹਿਰਦੇ ਕ੍ਰੋਧ ਜਲਾਏ ਜੀਉ ਮਨ ਹਿਰਦੇ ਕ੍ਰੋਧ ਮਹਾ ਵਿਸਲੋਦ ਨਿਰਪਲ ਧਾਵੇ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉਮੈ ਕਾਰ ਵਧਾਇਆ। ਜਦ ਅਸੀਂ ਇਕ ਕਦਮ ਹੇਠਾਂ ਆਉਂਦੇ ਹਾਂ ਤਾਂ ਸਾਡੇ ਵਿਚ ਹਉਮੈ ਦੀ ਗੰਢ ਪੈਂਦੀ ਹੈ। ਜਦ ਤੀਖਣ ਹੋਵੇ ਤਾਂ ਕ੍ਰੋਧ ਸਾਡੇ ਅੰਦਰ ਪਲਬਲ ਹੋ ਜਾਂਦਾ ਹੈ, ਮਨ ਰੂਪੀ ਘੋੜਾ ਪਰਵਿਸ ਹੋ ਜਾਂਦਾ ਹੈ। ਫਿਰ ਇਸ ਨੂੰ ਖਿੱਚਣ ਲਈ ਅਸੀਂ ਜੱਤ ਦਾ ਲਗਾਮ ਲਗਾਉਂਦੇ ਹਾਂ। ਗੱਲ ਕੀ ਤ੍ਰੇਤਾ ਉਹ ਵਸਦਾ ਹੈ ਜਦ ਮਨ ਵਿਚ ਘੋੜੇ ਜਿੱਡਾ ਤਰਾਣ ਦਾ ਵੇਗ ਆ ਜਾਵੇ ਤੇ ਘੋੜਾ ਹਉਮੈ ਦੇ ਬਸ ਉਹ ਭੱਜ ਢੁਰੇ। ਜੱਤ ਕੀ ਹੈ? ਇੰਦੀਆਂ ਰੂਪੀ ਘੋੜਿਆਂ ਨੂੰ ਯਤਨ ਦੁਆਰਾ ਬਸ ਕਰਨਾ, ਇਸ ਨੂੰ ਸੰਜਮ ਵੀ ਆਖਦੇ ਹਨ। ਇਸ ਵਸਤਾ ਵਿਚ ਰਸਾ ਕਸੀ ਸ਼ੁਰੂ ਹੋ ਜਾਂਦੀ ਹੈ, ਮਨ ਬਾਹਰ ਭੱਜਦਾ ਹੈ ਮਾਇਆ ਦੇ ਭੋਗਾਂ ਵੱਲ, ਪਰ ਅੰਦਰ ਨਾਮ ਤੇ ਲਿਵ ਦੀ ਪੀਤ ਅਜੇ ਪਛਾਂ ਖਿੱਚਦੀ ਹੈ। ਵੇਖੋ ਦੁਆਪਰ ਵਸਤਾ ਵਿਚ ਅੱਪੜ ਕੇ ਰੱਸਾ ਕੱਛੀ ਵੀ ਬੰਦ ਹੋ ਜਾਂਦੀ ਹੈ, ਲਿਵ ਹਾਰ ਕੇ ਰੱਸਾ ਛੱਡ ਕੇ ਮਨ ਦੇ ਜੀਨ ਹੋ ਜਾਂਦੀ ਹੈ। ਜਗ ਦੁਆਪਰ ਆਇਆ ਭਰਮ ਭਰਾ ਪਰਮਾਇਆ ਹਰ ਗੋਪੀ ਕਾਨ ਪਾਏ ਜੀਉ ਤਪ ਤਾਪਨ ਤਾਪੇ ਜਗ ਪੁਨ ਆਰੰਭੇ ਅਤ ਕਿਰਿਆ ਕਰਮ ਕੁਮਾਏ ਜੀਉ। ਭਾਵ ਦੁਆਪਰ ਵਿਚ ਆ ਕੇ ਕੀ ਹੋਇਆ? ਇਹ ਜੋ ਇੰਦਰੀਆਂ ਗੋਪੀਆਂ ਇਕ ਪਾਸੇ ਤੇ ਦੂਜੇ ਪਾਸੇ ਆਤਮਾ ਕ੍ਰਿਸ਼ਨ ਹੋ ਗਿਆ, ਇਹ ਦੋਵੇਂ ਭਿੰਨ ਭਿੰਨ ਹੋ ਗਏ। ਇੰਦਰੀਆਂ ਬਾਹਰ ਵੱਲ ਭੱਜਦੀਆਂ ਹਨ, ਆਤਮਾ ਅੰਤਰਗਤ ਹੈ। ਤ੍ਰੇਤੇ ਵਿਚ ਅਜੇ ਇਤਨੀ ਤਾਂ ਚੰਗੀ ਗੱਲ ਸੀ ਜੋ ਲੈਵ ਰੂਪੀ ਲਗਾਮ ਮਨ ਨੂੰ ਅੰਦਰ ਖਿੱਚਦੀ ਸੀ। ਇਸ ਤਰ੍ਹਾਂ ਜੱਤ ਮੌਜੂਦ ਸੀ ਜੋ ਆਪਣੇ ਤਰਾਣ ਨਾਲ ਇੰਦਰੀਆਂ ਨੂੰ ਰੋਕਦਾ ਸੀ, ਪਰ ਹੁਣ ਵੇਖੋ ਕੀ ਹੈ? ਗਲਤੀ ਤਾਂ ਕਰ ਛੱਡਦੇ ਹਾਂ, ਭਾਵਨਾ ਵਿਚ ਤਾਂ ਭੁੱਲ ਜਾਂਦੇ ਹਾਂ, ਪਰ ਜਿੱਥੋਂ ਪਹਿਲਾਂ ਪਛਤਾਪ ਕਰਦੇ ਸਾਂ, ਯਤਨ ਕਰਦੇ ਸਾਂ, ਇੰਦਰੀਆਂ ਦੇ ਘੋੜੇ ਹੋੜਦੇ ਸਾਂ, ਉਥੇ ਹੁਣ ਮਾਨਸਿਕ ਯਤਨ ਬੰਦ ਹਨ। ਇਸ ਦੀ ਥਾਂ ਬਾਹਰਲੇ ਪੁੰਨਦਾਨ ਨੇ ਮੰਨ ਲਈ ਹੈ। ਭਾਵੇਂ ਪੁੰਨਦਾਨ ਮਾੜਾ ਨਹੀਂ, ਪਰ ਇਸ ਦਾ ਸਾਡੇ ਮਨ ਤੇ ਕਾਬੂ ਆਉਣ ਨਾਲ ਕੀ ਸੰਬੰਧ ਹੈ? ਵੇਖੋ ਜੇ ਕਿਸੇ ਨੂੰ ਢਿੱਡ ਪੀੜ ਹੋਵੇ ਤਾਂ ਪੈਰਾਂ ਨੂੰ ਬੰਨਣ ਨਾਲ ਕੀ ਫਾਇਦਾ ਹੈ? ਇਸੇ ਤਰ੍ਹਾਂ ਪੁੰਨਦਾਨ ਉਲਟਾ ਮਨ ਨੂੰ ਹੋਰ ਫਰਾਉਂਦੇ ਹਨ। ਲੋੜ ਤਾਂ ਹੈ ਮਨ ਨਾਲੇ ਇੰਦੀਆਂ ਨੂੰ ਰੋਕਣ ਦੀ। ਹੋਰ ਉਦਾਹਰਣ ਲਓ ਤੇ ਵਿਚਾਰੋ, ਪਾਣੀ ਦਾ ਭਰਿਆ ਹੋਇਆ ਘੜਾ ਲਓ ਤੇ ਫਰਜ਼ ਕਰੋ ਇਹ ਸਾਡੀ ਸਤਿਯੁਗ ਵਾਲੀ ਆਤਮ ਭਰਪੂਰ ਹੋਣ ਦੀ ਹਾਲਤ ਹੈ। ਇਸ ਘੜੇ ਵਿਚ 10 ਮੋਰੀਆਂ ਕਰ ਲਓ ਜੋ ਮਨ ਨੂੰ 10 ਇੰਦਰੇ ਹਨ, 5 ਕਰਮ ਇੰਦਰੇ ਤੇ 5 ਗਿਆਨ ਇੰਦਰੇ। ਹੁਣ ਤ੍ਰੇਤੇ ਵਸਤਾ ਵਿਚ ਮੋਰੀਆਂ ਦਾ ਸਨ, ਪੰਧ ਅੰਦਰੋਂ ਡੱਟਾਂ ਲਾ ਕੇ ਬੰਦ ਕਰਨ ਦਾ ਯਤਨ ਕਰਦੇ ਸਾਂ, ਇਸ ਕਰਕੇ ਜਿੱਤ ਇੰਦਰੇ ਅਖਵਾਉਂਦੇ ਸਾਂ। ਪਰ ਹੁਣ ਡੱਟਾ ਲਾਉਣਾ ਵੀ ਬੰਦ ਹੋ ਗਿਆ। ਦੁਆਪਰ ਵਿਚ ਤਾਂ ਡੱਟਾ ਲਾਉਣਾ ਛੱਡ ਕੇ ਦੂਜਿਆਂ ਘੜਿਆਂ ਵਿਚੋਂ ਦੁੱਧ ਦੀਆਂ ਚੂੜੀਆਂ ਕੱਢਣ ਵੰਡਣਾ ਸ਼ੁਰੂ ਹੋ ਗਿਆ ਜੋ ਪੁੰਨ ਕਹਿਲਾਉਂਦਾ ਹੈ। ਪਰ ਸੋਚੋ ਜੋ ਦੂਜੇ ਘੜੇ ਵਿਚੋਂ ਦੁੱਧ ਵੰਡਣ ਜਾਂ ਨਾ ਵੰਡਣ ਨਾਲ ਸਾਡੇ ਸਰੀਰ ਰੂਪੀ ਘੜੇ ਨੂੰ ਕੀ ਲਾਭ? ਇਸ ਨੂੰ ਤਾਂ ਤਦ ਹੀ ਫਾਇਦਾ ਪਹੁੰਚ ਸਕਦਾ ਹੈ ਜੋ ਇਸ ਨੂੰ ਡਾਂਟ ਲੱਗਣ। ਗੱਲ ਕੀ? ਦੁਆਪਰ ਵਿਚ ਅਸੀਂ ਅਸਲੀ ਇਲਾਜ ਨੂੰ ਛੱਡ ਉਪਰਲੇ ਇਲਾਜਾਂ ਜਾਂ ਦਿਖਲਾਵਿਆਂ ਨੂੰ ਪਕੜ ਲੈਂਦੇ ਹਾਂ, ਜਿਹਾ ਕਿ ਕੋਈ ਅੰਨਾ ਮੋਤੀ ਜਾਂ ਬਿੰਦ ਵਾਲਾ ਸੋਹਣੀ ਐਨਕਾਂ ਖਰੀਦਣ ਤੁਰ ਪਵੇ ਜੋ ਫਜ਼ੂਲ ਹਨ। ਪਰ ਇਕਦਮ ਹੋਰ ਹੇਠਾਂ ਆਓ। ਪਹਿਲਾਂ ਆਤਮਾ ਵਿਚ ਲਿਵਲੀਨਤਾ ਸੀ, ਇਹ ਸਤਯੁਗ ਸੀ, ਫਿਰ ਤ੍ਰੇਤੇ ਵਿਚ ਜੱਤ ਸੀ, ਦੁਆਪਰ ਵਿਚ ਪੁੰਨਦਾਨ ਕਰਨ ਦਾ ਖਿਆਲ ਵੀ ਛੱਡ ਕੇ ਅਸੀਂ ਆਪਣੇ ਹਉਮੈ ਰੂਪੀ ਢਿੱਡ ਨੂੰ ਹੀ ਉਫਾਰੀਏ। ਇੱਥੇ ਅੱਪੜ ਕੇ ਧਰਮ ਦਾ ਚੌਥਾ ਪੈਰ ਵੀ ਅੱਧ ਪਚੱਧ ਰਹਿ ਗਿਆ, ਦਇਆ ਕਰਨੀ ਤਾਂ ਕਿਤੇ ਰਹੀ। ਕਲਯੁਗ ਹਰ ਕੀ ਆ ਭਗਤ ਹੈ ਖਿਸਕੀ ਆ ਚੌਥਾ ਪਗ ਚੌਥਾ ਟਿਕੇ ਟਿਕਾਏ ਜੀਉ। ਗੱਲ ਕੀ? ਸਤਯੁਗ ਉਹ ਵਸਦਾ ਹੈ ਜਦ ਪ੍ਰਾਣੀ ਦੇ ਦਿਲ ਵਿਚੋਂ ਚੰਗੇ ਖਿਆਲ ਉੱਡ ਜਾਂਦੇ ਹਨ। ਗੱਲ ਕੀ? ਕਲਯੁਗ ਉਹ ਵਸਦਾ ਹੈ ਜਦ ਪ੍ਰਾਣੀ ਦੇ ਦਿਲ ਵਿਚੋਂ ਚੰਗੇ ਖਿਆਲ ਉੱਡ ਜਾਂਦੇ ਹਨ ਤੇ ਉਹ ਪਸ਼ੂਆਂ ਵਰਗਾ ਹੋ ਜਾਂਦਾ ਹੈ। ਪਸ਼ੂ ਵੀ ਆਪਣੀ ਭੇਟ ਪੂਜਾ ਕਰਦੇ ਹਨ ਉਹ ਵੀ ਕਰਦਾ ਹੈ। ਪਸ਼ੂ ਵੀ ਟੁਰਦੇ ਫਿਰਦੇ ਹੱਸਦੇ ਖੇਡਦੇ ਹਨ ਉਹ ਵੀ ਹੱਸਦਾ ਖੇਡਦਾ ਨੱਚਦਾ ਟੱਪਦਾ ਹੈ। ਪਸ਼ੂ ਵੀ ਪੁੱਤਰ ਧੀਆਂ ਜਾਣਦੇ ਹਨ ਉਹ ਵੀ ਆਪਣਾ ਬਾਗ ਪਰਿਵਾਰ ਵਧਾਉਂਦਾ ਹੈ। ਗੱਲ ਕੀ ਇੱਥੇ ਉਸੇ ਦਾ ਜੀਵਨ ਸਿਰਫ ਆਪਣੀ ਹਉਮੈ ਨੂੰ ਵਧਾਉਣ ਵਾਲਾ ਹੈ। ਇਹ ਕੋਈ ਖਾਸ ਸਮਾਂ ਨਹੀਂ ਸਾਡੀ ਹੀ ਵਸਤਾ ਹੈ ਜਿਸ ਵਿਚੋਂ ਹਰ ਇਕ ਪ੍ਰਾਣੀ ਲੰਘਦਾ ਹੈ। ਇਨ੍ਹਾਂ ਚੌਹਾਂ ਯੁੱਗਾਂ ਦੀ ਸੰਖੇਪ ਸ਼ਕਲ ਇਸ ਮਹਾਂਭਾਗ ਖੋਲ ਕੇ ਦੱਸੀ ਹੋਈ ਹੈ। ਸਤ ਯੁਗ ਸਤ ਦਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਗੜੇ ਕਲ ਕੇਵਲ ਨਾਮ ਧਾਰ। ਤਾਂ ਪਤਾ ਲੱਗਾ ਜੋ ਸਤਯੁਗ ਨਾ ਤਾਂ ਲੰਘ ਕੇ ਗਿਆ ਹੈ ਤੇ ਨਾ ਹੀ ਆਉਣਾ ਹੈ, ਕਿਉਂਕਿ ਇਸਦਾ ਸੰਬੰਧ ਕਾਲ ਨਾਲ ਇਤਨਾ ਨਹੀਂ ਜਿਤਨਾ ਕਿ ਅਕਾਲ ਆਤਮ ਵਸਤਾ ਨਾਲ ਹੈ। ਸਤਯੁਗ ਅੱਜ ਹੀ ਇੱਥੇ ਹੀ ਹੈ। ਜੇ ਅਸੀਂ ਧਰਮ ਦੇ ਚਾਰੇ ਪੈਰਾਂ ਸਤ ਸੰਤੋਖ ਦਇਆ ਧਰਮ ਚ ਤਤਪਰ ਹੋ ਜਾਈਏ, ਧਰਮ ਦਾ ਭਾਵ ਹੈ ਆਪਣਾ ਕੰਮ ਵਾਹਿਗੁਰੂ ਦੇ ਭਾਵ ਚ ਬੈਠ ਕੇ ਦਿਲੋਂ ਮਨੋਂ ਕਰਨਾ, ਇਹ ਸਾਰਿਆਂ ਦਾ ਫਰਜ਼ ਡਿਊਟੀ ਹੈ। ਧਰਮ ਕਰਨ ਨਾਲ ਅਸੀਂ ਆਪਣੇ ਪੈਰਾਂ ਉਪਰ ਖੜੋਂਦੇ ਹਾਂ, ਇਹ ਦੂਜੇ ਉਪਰ ਕੋਈ ਪਰਵਕਾਰ ਨਹੀਂ। ਇਸ ਕਰਕੇ ਦਇਆ ਦੀ ਲੋੜ ਹੈ। ਦਇਆ ਮਾਨੋ ਇਕ ਦੀਵਾ ਹੈ ਜੋ ਸਾਡੇ ਹੋਮੇ ਰੂਪੀ ਅੰਧਕਾਰ ਵਿਚ ਇਕ ਕਿਰਨ ਚਾਨਣ ਦੀ ਪਾਉਂਦਾ ਹੈ, ਪਰ ਹੁਣ ਦੀਵਾ ਵੇਖੋ ਹਵਾ ਦੇ ਝੋਲਿਆਂ ਨਾਲ ਆਪ ਡੋਲਦਾ ਹੈ। ਇਸੇ ਤਰ੍ਹਾਂ ਪ੍ਰਾਣੀ ਦੁੱਖ ਸੁੱਖ ਵਿਚ ਡੋਲਦਾ ਹੈ, ਇਸ ਲਈ ਉਸ ਨੂੰ ਲੋੜ ਹੈ ਸੰਤੋਖ ਦੀ। ਇਹ ਧਰਮ ਦਾ ਤੀਜਾ ਪੈਰ ਹੈ, ਪਰ ਸੰਤੋਖ ਤਦ ਤੱਕ ਨਹੀਂ ਹੁੰਦਾ ਜਦ ਤੋੜੀ ਗਿਆਨ ਨਹੀਂ, ਕਿਉਂਕਿ ਅਗਿਆਨ ਵਿਚ ਹੀ ਪ੍ਰਾਣੀ ਭਵ ਸਾਗਰ ਵਿਚ ਡੋਲਦਾ ਹੈ। ਉਸ ਨੂੰ ਥਿਰ ਟਿਕਾਣਾ ਤਾਂ ਤਦੇ ਮਿਲਦਾ ਹੈ ਜਦ ਨਾਮ ਰੂਪੀ ਕੰਢਾ ਲੱਭਦਾ ਹੈ। ਮਾਇਆ ਵਿਚ ਘੁੰਮਣ ਘੇਰ ਆਉਣ ਜਾਣਾ ਤਾਣਾ ਬਾਣਾ ਸੀ, ਸੋ ਇਸ ਕਰਕੇ ਇੱਥੇ ਪ੍ਰਾਣੀ ਭੁੱਲ ਭੁਲਾਈਆਂ ਵਿਚ ਭਟਕਦਾ ਹੈ। ਪਰ ਨਾਮ ਸਥਿਰ ਸੱਤਾ ਵਿੰਗ ਹੈ, ਬਸ ਇਹੋ ਧਰਮ ਦਾ ਚੌਥਾ ਅੰਗ ਸੱਤ ਹੈ। ਇੱਥੇ ਸਾਨੂੰ ਸੱਤ ਤੇ ਸੱਚ ਵਿਚ ਫਰਕ ਚੇਤੇ ਰੱਖਣਾ ਚਾਹੀਦਾ ਹੈ। ਸੱਚ ਬੋਲਣਾ ਤਾਂ ਸੱਤ ਦਾ ਇਕ ਟੋਟਾ ਹੈ, ਸੱਤ ਦਾ ਭਾਵ ਬੜਾ ਉੱਚਾ ਸਥਿਰ ਹੋਂਦ ਨਾਮ ਨੂੰ ਪਕੜਨਾ ਹੈ, ਕਿਉਂਕਿ ਬਸ ਨਾਮ ਹੀ ਅਕਾਲ ਜਾਂ ਸੱਤਿਆ ਹੈ। ਜੈਸਾ ਆ ਸੱਚ ਆ ਸੱਚ ਹੈ ਪੀ ਸੱਚ ਨਾਨਕੋ ਸੀ ਵੀ ਸੱਚ। ਨਾਮ ਕੀ ਹੈ? ਇਹ ਇਕ ਅਦ੍ਰਿਸ਼ਟ ਡੋਰੀ ਹੈ ਜੋ ਸਾਡੇ ਅੰਦਰ ਲਟਕਦੀ ਹੈ ਤੇ ਸਾਨੂੰ ਕਲਯੁਗ ਰੂਪੀ ਖੂਹ ਵਿਚੋਂ ਕੱਢਦੀ ਹੈ। ਕਲਯੁਗ ਵਿਚ ਵੱਡਾ ਸਾਧਨ ਇਹੋ ਹੀ ਹੈ ਕਿ ਨਾਮ। ਜਥਾ ਗੁਰਵਾਕ ਗੁਰ ਸ਼ਬਦ ਕੋ ਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸ਼ਾਨ ਪਾਏ ਜੀਓ ਹਰ ਕੀਰਤ ਰੁਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜੇ ਬਿਨ ਨਾਮੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੇ ਨਾਮ ਲਿਖਾਏ ਜੀਓ ਆਪ ਕਲੂ ਆਇਓ ਰੇ ਇਕ ਨਾਮ ਬੋਵੋ ਬੋਵੋ ਆਨ ਰਿਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਤਾਂ ਨਿਸ਼ਚਾ ਹੋਇਆ ਜੋ ਸੱਤ ਜੋ ਕੋਈ ਦੂਰ ਦਰੇਡੇ ਨਹੀਂ ਨਾ ਗੁਜਰਿਆ ਹੈ ਨਾ ਸਾਂਸ ਰਾਹੀਂ ਆਉਣਾ ਹੈ। ਇਹ ਤਾਂ ਸਾਡੀ ਅੰਦਰਲੀ ਆਤਮਿਕ ਅਵਸਥਾ ਦਾ ਹੀ ਨਾਂ ਹੈ। ਜਦ ਅਸੀਂ ਉਸ ਨਾਮ ਅਵਸਥਾ ਵਿਚ ਪ੍ਰਵੀਨ ਤੇ ਤਤਪਰ ਹੋ ਜਾਂਦੇ ਹਾਂ, ਅਸੀਂ ਇਸ ਕਲਯੁਗੀ ਸੰਸਾਰ ਵਿਚ ਬੈਠੇ ਹੋਏ ਹੀ ਵਿਕੌਂਠ ਰੂਪੀ ਸਤਯੁਗ ਵਿਚ ਚਲੇ ਜਾਂਦੇ ਹਾਂ। ਫਿਰ ਸਾਨੂੰ ਚਾਰ ਕੁੰਟਾਂ ਦੇ ਚੌਵਾਂ ਯੁਗਾਂ ਦਾ ਗਿਆਨ ਆਪਣੇ ਆਪ ਹੀ ਹੋ ਜਾਂਦਾ ਹੈ। ਅਤਿ ਉੱਤਮ ਹਰ ਨਾਮ ਹੈ ਜਿੰਦੜੀਏ ਜਿਤ ਜਪਿਆ ਭਾਵ ਗਵਾਤੇ ਰਾਮ ਪਵਿੱਤਰ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌ ਕੁੰਡੀ ਚੌ ਜੁਗ ਜਾਤੇ ਰਾਮ ਅਤਿ ਉੱਤਮ ਹਰ ਨਾਮ ਹੈ ਜਿੰਦੜੀਏ ਜਿਤ ਜਪਿਆ ਪਾਪ ਗਵਾਤੇ ਰਾਮ ਪਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌ ਕੁੰਡੀ ਚੌ ਜੁਗ ਜਾਤੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।